ਪਿਛਲੀ ਸਾਖੀ ਨਾਵਾਂ ਕਟਾਉਣ ਦੀ ਸਾਖੀ ਰਾਏ ਸਾਹਿਬ ਰਲਾ ਰਾਮ ਜੀ ਗੁਲਾਟੀ ਚੌਧਰੀ 54 ਸਿੱਖ ਪਲਟਣ ਦੀ ਜਵਾਨੀ ਅਤੇ ਗੁਰੂ ਦਰਸ਼ਨ ਦੀ ਸਾਖੀ ਜਵਾਨੀ ਸੰਤ ਤੇਜਾ ਸਿੰਘ ਜੀ ਜਿਨ੍ਹਾਂ ਨੂੰ ਆਪ ਸੰਤ ਜੀ ਨੇ ਸੰਨ 1926 ਨੂੰ ਕਸ਼ਮੀਰ ਵਿੱਚ ਦੱਸੀ ਸੀ। ਇਹ ਹਵਾਲੇ ਹਨ ਜੀ। ਅਗਲਾ ਅਧਿਆਇ ਸ਼ਾਹ ਦੀ ਢੇਰੀ ਬੇਅੰਤ ਪਾਠ ਕਰਨੇ। ਸ਼ਾਹ ਦੀ ਢੇਰੀ ਬਾਜ਼ਾਰ ਵਿੱਚੋਂ ਸੰਤ ਜੀ ਚਲੇ ਜਾ ਰਹੇ ਸਨ। ਇੱਕ ਚੰਗੇ ਗੁਰਮੁਖ ਸਿੱਖ ਭਾਈ ਗੁਰਮੁਖ ਸਿੰਘ ਦੀ ਹੱਟੀ 'ਤੇ ਖਲੋ ਗਏ। ਆਪ ਨੂੰ ਫਤਿਹ ਬੁਲਾਈ ਅਤੇ ਸ੍ਰੀ ਪੰਜਾ ਸਾਹਿਬ ਦਾ ਰਾਹ ਪੁੱਛਿਆ। ਉਸਨੇ ਆਪ ਜੀ ਨੂੰ ਮੰਜੇ 'ਤੇ ਬਿਠਾ ਲਿਆ ਅਤੇ ਬੇਨਤੀ ਕੀਤੀ, ਸੰਤ ਜੀ ਸਾਡੇ ਪਾਸ ਟਿਕੋ। ਸੰਤ ਜੀ ਨੇ ਉੱਤਰ ਵਿੱਚ ਪੰਜਾ ਸਾਹਿਬ ਜਾਣ ਦਾ ਸੰਕਲਪ ਦੱਸਿਆ। ਪ੍ਰੇਮੀ ਨੇ ਸਰਲ ਸੁਭਾਅ ਅਤੇ ਨਿਰਛਲ ਹਿਰਦਾ ਹੋਣ ਕਾਰਨ ਕਿਹਾ, ਗਰੀਬਾਂ ਕੋਲ ਅੱਜ ਕੱਲ੍ਹ ਕਿੱਥੇ ਸੰਤ ਟਿਕਦੇ ਹਨ, ਜਿੱਥੇ ਕੜਾਹ ਪ੍ਰਸ਼ਾਦ ਦੇ ਗੱਫੇ ਮਿਲਣ ਉੱਥੇ ਹੀ ਜਾਂਦੇ ਹਨ। ਸੰਤ ਜੀ ਪ੍ਰੇਮ ਬਸ ਮਜਬੂਰ ਹੋ ਗਏ ਅਤੇ ਕਿਹਾ, ਸੱਤ ਬਚਨ ਟਿਕਾਂਗੇ ਪਰ ਰੁੱਖੀ ਮਿੱਸੀ ਖਾਵਾਂਗੇ। ਹੱਟੀ 'ਤੇ ਵੱਡੇ ਪੁੱਤਰ ਸੁੰਦਰ ਸਿੰਘ ਨੂੰ ਬਿਠਾ ਕੇ ਸੰਤ ਜੀ ਨੂੰ ਉਹ ਆਪਣੇ ਨਾਲ ਘਰ ਲੈ ਗਿਆ। ਬੂਹੇ 'ਤੇ ਜਾ ਕੇ ਪਤਨੀ ਰਾਧਾ ਨੂੰ ਕਿਹਾ, ਇਹ ਸੰਤ ਜੀ ਸਾਡੇ ਪਾਸ ਠਹਿਰਨਗੇ। ਪਤਨੀ ਨੇ ਕਿਹਾ, ਧੰਨ ਭਾਗ, ਸੰਤ ਜੀ ਇਹਨਾਂ ਕੋਲ 9 ਮਹੀਨੇ ਟਿਕੇ। ਇਹਨਾਂ ਦਾ ਚੰਗਾ ਕਾਰੋਬਾਰ, ਸੋਹਣਾ ਮਕਾਨ, ਗੁਰੂ ਮਹਾਰਾਜ ਦੇ ਪ੍ਰਕਾਸ਼ ਲਈ ਇਕਾਂਤ ਕਮਰਾ ਅਤੇ ਖਾਸ ਕਰਕੇ ਪਰਿਵਾਰ ਦੀ ਗੁਰਮੁਖਤਾਈ ਅਤੇ ਸਿੱਖੀ ਪ੍ਰੇਮ ਨੇ ਆਪ ਨੂੰ ਟਿਕਾਈ ਰੱਖਿਆ। ਆਪ ਸਾਰਾ ਸਾਰਾ ਦਿਨ ਅਤੇ ਕਈ ਵਾਰੀ ਸਾਰੀ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰੀ ਜਾਂਦੇ। ਪਾਠ ਕਰਦਿਆਂ ਸਿਰ ਥੱਕ ਜਾਂਦਾ ਤਾਂ ਆਪ ਦਾ ਰੰਗ ਸਾਂਵਲਾ ਪੈ ਜਾਂਦਾ। ਮਾਈ ਰਾਧਾ ਆਪ ਦੀ ਇਹ ਹਾਲਤ ਤਾੜ ਲੈਂਦੀ। ਉਹ ਆਪ ਨਾਲ ਆਪਣੇ ਦੋਹਾਂ ਪੁੱਤਰਾਂ ਸੁੰਦਰ ਸਿੰਘ ਅਤੇ ਜੈ ਸਿੰਘ ਨਾਲੋਂ ਵੀ ਵੱਧ ਪਿਆਰ ਕਰਦੀ। ਉਸਨੇ ਸੰਤ ਜੀ ਨੂੰ ਕੇਸੀ ਇਸ਼ਨਾਨ ਹਰ ਤੀਜੇ ਚੌਥੇ ਦਿਨ ਕਰਾ ਦੇਣ ਅਤੇ ਸਿਰ 'ਤੇ ਮੱਖਣ ਝੱਸ ਦੇਣਾ। ਸੰਤ ਜੀ ਦੇ ਕੇਸ ਬਹੁਤ ਲੰਬੇ ਸਨ। ਖੜ੍ਹੇ ਹੋ ਕੇ ਇਸ਼ਨਾਨ ਕਰਦੇ ਤਾਂ ਕੇਸ ਜ਼ਮੀਨ 'ਤੇ ਲੱਗ ਜਾਂਦੇ ਸਨ। ਸੰਤ ਜੀ ਦੇ ਕੇਸ ਬਹੁਤ ਲੰਬੇ ਸਨ। ਖੜ੍ਹੇ ਹੋ ਕੇ ਇਸ਼ਨਾਨ ਕਰਦੇ ਤਾਂ ਕੇਸ ਜ਼ਮੀਨ 'ਤੇ ਲੱਗ ਜਾਂਦੇ ਸਨ। ਇੱਕ ਵਾਰੀ ਮਾਈ ਨੇ ਖਾਣ ਲਈ ਰੋਟੀ ਨਾਲ ਮੱਖਣ ਰੱਖ ਦਿੱਤਾ। ਸੰਤ ਨੇ ਕਿਹਾ, ਚੁੱਕ ਲਓ, ਸਾਡਾ ਬਚਨ ਰੁੱਖੀ ਸੁੱਖੀ ਦਾ ਖਾ ਕੇ ਰਹਿਣ ਦਾ ਹੈ। ਮਾਤਾ ਜੀ ਨੇ ਮੱਖਣ ਚੁੱਕ ਲਿਆ ਪਰ ਮਨ ਵਿੱਚ ਸੋਚਦੀ ਰਹੀ ਕਿ ਧੰਨ ਹਨ ਇਹ ਸੰਤ ਅਤੇ ਧੰਨ ਹਨ ਇਹਨਾਂ ਦੀ ਮਾਤਾ। ਸਰਦੀਆਂ ਦੀਆਂ ਰਾਤਾਂ ਵਿੱਚ ਆਪ ਅਡੋਲ ਬੈਠੇ ਪਾਠ ਕਰਦੇ ਰਹਿੰਦੇ। ਕਈ ਵਾਰੀ ਕੰਬਲੀ ਉੱਤਰ ਜਾਂਦੀ, ਮਾਤਾ ਜੀ ਉੱਠ ਕੇ ਉੱਪਰ ਦੇ ਆਉਂਦੇ। ਮਾਤਾ ਜੀ ਨੇ ਮੋਟੇ ਖੱਦਰ ਦਾ ਚੋਲਾ ਸਿਉਂ ਕੇ ਰਾਤ ਨੂੰ ਸੰਤ ਜੀ ਦੇ ਗਲ ਪਾ ਦਿੱਤਾ। ਸਵੇਰੇ ਸੰਤ ਜੀ ਨੇ ਕਿਹਾ, ਮਾਤਾ ਜੀ ਸਾਨੂੰ ਕੀ ਬਣਾ ਦਿੱਤਾ ਹੈ, ਤੁਸੀਂ ਸਾਡੇ ਨਾਲ ਬਹੁਤ ਪ੍ਰੇਮ ਕਰਦੇ ਹੋ, ਤੁਸੀਂ ਸਾਡੀ ਕਿਤੇ ਪਿਛਲੇ ਜਨਮ ਦੀ ਮਾਤਾ ਜੀ ਤਾਂ ਨਹੀਂ। ਸੰਤ ਜੀ ਨੇ ਇੱਕ ਦੋ ਵਾਰੀ ਕਿਹਾ ਵੀ ਕਿ ਦਰਿਆ ਚੱਲਦੇ ਭਲੇ ਅਤੇ ਫਕੀਰ ਰਮਤੇ ਭਲੇ, ਪਰ ਪਰਿਵਾਰ ਜਾਣ ਨਾ ਦੇਵੇ। ਆਖਰ ਕਾਰਨ ਬਣ ਗਿਆ, ਅਚਾਨਕ ਸਰਦਾਰ ਸੁੰਦਰ ਸਿੰਘ ਬਿਮਾਰ ਹੋ ਗਿਆ। ਸੰਤ ਜੀ ਦਾ ਇਸ ਨਾਲ ਬਹੁਤ ਪਿਆਰ ਸੀ। ਸੰਤ ਜੀ ਉਸਦਾ ਸਿਰ ਆਪਣੇ ਗੋਡੇ 'ਤੇ ਰੱਖ ਕੇ 3 ਵਾਰੀ ਵਾਹਿਗੁਰੂ 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 ਅਖਵਾਇਆ। ਉਸਨੇ ਸਵਾਸ ਦੇ ਦਿੱਤੇ, ਉਸਦਾ ਪ੍ਰੇਮ ਨਾਲ ਸਤ ਸੰਸਕਾਰ ਕੀਤਾ। ਉਸਦੇ ਨਿਮਿਤ ਪਾਠ ਨੂੰ ਜੋ ਸੰਤ ਜੀ ਨੇ ਆਪ ਹੀ ਸਾਰਾ ਕਰਕੇ 10ਵੇਂ ਦਿਨ ਭੋਗ ਪਾਇਆ, ਲੰਗਰ ਵਰਤਾਇਆ। ਰਾਤ ਸੰਤ ਜੀ ਮਹਾਰਾਜ ਦੇ ਕਮਰੇ ਵਿੱਚ ਹੀ ਵਿਰਾਜਦੇ ਸਨ। ਇਸ ਦੇ 2 ਦਰਵਾਜ਼ੇ ਸਨ, ਇੱਕ ਘਰ ਦੇ ਵਿਹੜੇ ਵੱਲ ਖੁੱਲ੍ਹਦਾ ਅਤੇ ਦੂਜਾ ਬਾਹਰ ਖੇਤਾਂ ਵੱਲ। ਅਗਲੇ ਭਲਕ 2 ਵਜੇ ਸਦਾ ਵਾਂਗ ਜਾਗ ਕੇ ਸੰਤ ਜੀ ਨੇ ਪੰਜਾ ਸਾਹਿਬ ਵੱਲ ਚਾਲੇ ਪਾ ਦਿੱਤੇ। ਸਵੇਰੇ ਪਰਿਵਾਰ ਨੂੰ ਪਤਾ ਲੱਗਾ ਕਿ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਕੀਤਾ ਹੋਇਆ। ਖਿਆਲ ਆਇਆ ਕਿ ਕੱਲ੍ਹ ਜੱਗ ਵਰਤਾਉਣ ਆਦਿਕ ਦੀ ਸੇਵਾ ਕਰਦਿਆਂ ਸੰਤ ਜੀ ਥੱਕ ਗਏ ਹੋਣਗੇ, ਦੇਰ ਨਾਲ ਜਾਣ ਜਾਗੇ ਹੋਣਗੇ, ਜੰਗਲ ਪਾਣੀ ਹੋ ਕੇ ਇਸ਼ਨਾਨ ਕਰਕੇ ਆ ਜਾਣਗੇ, ਪਰ ਰਮਤੇ ਫਕੀਰ ਨੇ ਕਿੱਥੋਂ ਵਾਪਸ ਆਉਣਾ ਸੀ। ਸੰਤ ਜੀ ਸ਼੍ਰੀ ਪੰਜਾ ਸਾਹਿਬ ਜਾ ਪੁੱਜੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਭਰੇ ਪੰਜੇ ਦੇ ਦਰਸ਼ਨ ਕੀਤੇ, ਸਰੋਵਰ ਵਿੱਚ ਇਸ਼ਨਾਨ ਕੀਤਾ, ਵਲੀ ਕੰਧਾਰੀ ਦੀ ਪਹਾੜੀ ਪਰ ਚੜ੍ਹੇ, ਉਸਦੇ ਹੰਕਾਰ ਦਾ ਨਕਸ਼ਾ ਸਾਹਮਣੇ ਆ ਗਿਆ। ਧੰਨ ਭਾਈ ਮਰਦਾਨਾ, ਧੰਨ ਭਾਈ ਮਰਦਾਨਾ, ਕਈ ਵਾਰੀ ਮੂੰਹੋਂ ਨਿਕਲਿਆ। ਜਦੋਂ ਖਿਆਲ ਆਇਆ ਕਿ ਇਸ ਪਿਆਸੇ ਨੇ ਤਿੰਨ ਵਾਰੀ ਇਤਨੀ ਉਚਾਈ ਪਰ ਚੜ੍ਹ ਕੇ ਗੁਰੂ ਮਹਾਰਾਜ ਦਾ ਬਚਨ ਪਾ ਲਿਆ ਅਤੇ ਗੁਰੂ ਦੀ ਖੁਸ਼ੀ ਲਈ ਰਾਤ ਪਰਿਕਰਮਾ ਵਿੱਚ ਹੀ ਆਰਾਮ ਕੀਤਾ, ਸਵੇਰੇ ਕੀਰਤਨ ਸੁਣ ਕੇ ਚਾਲੇ ਪਾ ਦਿੱਤੇ। ਸੰਤ ਜੀ ਪਹਾੜ ਦੀਆਂ ਗਲੀਆਂ ਦੇ ਰਸਤੇ ਮਾਨਸਹਿਰੇ ਹੁੰਦੇ ਹੋਏ ਦੋ ਮੇਲ ਪਹੁੰਚੇ। ਦੋ ਮੇਲ ਨੂੰ ਮੁਜ਼ੱਫਰ ਨਗਰ ਵੀ ਕਹਿੰਦੇ ਹਨ ਅਤੇ ਬਹੁਤ ਸੁੰਦਰ ਛੋਟਾ ਜਿਹਾ ਕਸਬਾ ਹੈ। ਦੋ ਦਰਿਆਵਾਂ ਦਾ ਮੇਲ ਇੱਥੇ ਹੁੰਦਾ ਹੈ, ਇਸ ਲਈ ਦੋ ਮੇਲ ਦੇ ਨਾਮ ਤੋਂ ਅਧਿਕ ਪ੍ਰਸਿੱਧ ਹੈ। ਦਰਿਆ ਜੇਹਲਮ ਸ਼੍ਰੀਨਗਰ ਬਾਰਾਮੂਲਾ ਉੜੀ ਤੋਂ ਹੁੰਦਾ ਹੋਇਆ ਪਹਾੜਾਂ ਵਿੱਚ ਸੱਪ ਵਾਂਗ ਵਲ ਖਾਂਦਾ ਆਉਂਦਾ ਹੈ ਅਤੇ ਦੂਜੇ ਪਾਸਿਓਂ ਇਸ ਨੂੰ ਹੱਸਦੀ ਹੱਸਦੀ ਨਦੀ ਕ੍ਰਿਸ਼ਨ ਗੰਗਾ ਆ ਮਿਲਦੀ ਹੈ। ਇਹਨਾਂ ਦੋਹਾਂ ਭੈਣਾਂ ਨਦੀਆਂ ਦਾ ਮਿਲਾਪ ਬੜੀ ਰਮਣੀਕ ਅਤੇ ਸੁੰਦਰ ਪਹਾੜੀ ਦੇ ਹੇਠਾਂ ਹੁੰਦਾ ਹੈ। ਸੰਤ ਜੀ ਨੇ ਇਹ ਰਮਣੀਕ ਥਾਂ ਭਜਨ ਲਈ ਚੰਗੀ ਇਕਾਂਤ ਜਾਚੀ। ਆਪ ਕ੍ਰਿਸ਼ਨ ਗੰਗਾ ਦੇ ਕਿਨਾਰੇ ਆਸਣ ਜਮਾ ਕੇ ਬੈਠ ਗਏ। ਸੰਤ ਭੀਮ ਸਿੰਘ ਨੂੰ ਜੀ ਨੂੰ ਸ਼ਾਮ ਨੂੰ ਫਿਰਦੇ ਹੋਏ ਇੱਥੇ ਆ ਨਿਕਲੇ ਤਾਂ ਆਪ ਨੇ ਇਹਨਾਂ ਨੂੰ ਇੱਕ ਟੱਕ ਸਮਾਧੀ ਵਿੱਚ ਵੇਖਿਆ। ਆਪ ਵਾਪਸ ਗੁਰਦੁਆਰੇ ਚਲੇ ਗਏ ਜੋ ਇਸ ਪਹਾੜੀ ਦੇ ਉੱਪਰ ਹੈ, ਜਿੱਥੇ ਲੰਗਰ ਵੀ ਚੱਲਦਾ ਹੈ। ਆਪ ਨੇ ਮਹੰਤ ਦਇਆ ਸਿੰਘ ਜੀ ਨਾਲ ਜ਼ਿਕਰ ਕੀਤਾ। ਇਹ ਦੋਵੇਂ ਹੀ ਗੁਰਮੁਖ ਸੰਤ ਜੀ ਕੋਲ ਆਏ ਅਤੇ ਆਪ ਨੂੰ ਉੱਪਰ ਇੱਕ ਗੁਫਾ ਵਿੱਚ ਲੈ ਗਏ ਜੋ ਇੱਥੇ ਭਜਨ ਕਰਨ ਵਾਲਿਆਂ ਲਈ ਬਣਿਆ ਹੋਇਆ ਸੀ। ਇੱਥੋਂ ਇੱਕ ਮੀਲ ਦੂਰੀ ਪਰ ਜੇਹਲਮ ਕੰਢੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦਾ ਅਸਥਾਨ ਦਿਸਦਾ ਹੈ। ਕੁਛ ਦਿਨ ਆਪ ਗੁਫਾ ਵਿੱਚ ਟਿਕੇ, ਪਰ ਆਪ ਦੀ ਇੱਛਾ ਅਨੁਸਾਰ ਮਹੰਤ ਜੀ ਨੇ ਉਸੇ ਥਾਂ ਦਰਿਆ ਕੰਢੇ ਆਪ ਲਈ ਇੱਕ ਝੁੱਗੀ ਪਵਾ ਦਿੱਤੀ, ਜਿੱਥੇ ਆਪ ਕਈ ਮਹੀਨੇ ਭਜਨ ਕਰਦੇ ਰਹੇ। ਫਕੀਰ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ, ਸੁੰਦਰ ਜਲ ਦਾ ਕਿਨਾਰਾ, ਗੁਰੂ ਲੰਗਰ ਵਿੱਚੋਂ ਪ੍ਰਸ਼ਾਦਾ ਅਤੇ ਰਸ ਭਰੀ ਇਕਾਂਤ ਥਾਂ। ਸੋ ਇਹ ਤਿੰਨੇ ਇੱਥੇ ਮੌਜੂਦ ਸਨ। ਇਹ ਭਗਤੀ ਉਹਨਾਂ ਕ੍ਰਿਸ਼ਨ ਗੰਗਾ ਦੇ ਕਿਨਾਰੇ ਆਸਣ ਜਮਾ ਕੇ ਕੀਤੀ। ਸਮਾਂ ਬੀਤ ਗਿਆ, ਭਜਨ ਕਰਦਿਆਂ ਸੰਤ ਰਾਮ ਸਿੰਘ ਜੀ ਨਾਲ ਕੀਤਾ ਵਚਨ ਥਮਾਲੀ ਪੁੱਜਣ ਦਾ ਯਾਦ ਆ ਗਿਆ ਤਾਂ ਆਪ ਨੇ ਇੱਥੋਂ ਦੀ ਸੰਗਤ ਪਾਸੋਂ ਪ੍ਰੇਮ ਨਾਲ ਆਗਿਆ ਲੈ ਕੇ ਚਾਲੇ ਪਾ ਦਿੱਤੇ। ਕੁਹਾਲੇ ਦੇ ਰਸਤੇ ਕੇ ਮਰੀ ਜਾ ਪੁੱਜੇ, ਖਿਆਲ ਆਇਆ ਕਿ ਪਹਾੜ ਦੀ ਖੁੰਦਰੇ ਬੈਠ ਕੇ ਇਕਾਂਤ ਭਜਨ ਕਰੀਏ। ਸੋ ਆਪ ਨੇ ਇੱਕ ਮਿੱਟੀ ਦੀ ਕੁੰਨੀ ਨਮਕ ਅਤੇ ਮਾਚਿਸ ਲੈ ਲਈ ਅਤੇ ਪਹਾੜ ਉੱਪਰ ਚਲੇ ਗਏ ਤਾਂ ਕਿ ਜੇ ਭੁੱਖ ਬਹੁਤ ਸਤਾਏ ਤਾਂ ਦਰਖਤਾਂ ਦੇ ਪੱਤੇ ਉਬਾਲ ਕੇ ਟੋਇਆ ਭਰ ਲੈਣ। ਫਿਰਦਿਆਂ ਹੋਇਆਂ ਇੱਕ ਸਵੱਛ ਜਲ ਦਾ ਚਸ਼ਮਾ ਨਜ਼ਰ ਆਇਆ, ਥਾਂ ਇਕਾਂਤ ਸੀ, ਉੱਥੇ ਆਸਣ ਲਾ ਦਿੱਤਾ। ਤਿੰਨ ਦਿਨ ਅਤੇ ਰਾਤ ਭਜਨ ਵਿੱਚ ਮਗਨ ਰਹੇ। ਚੌਥੇ ਦਿਨ ਇੱਕ ਮਾਈ ਨੇ ਆ ਕੇ ਪ੍ਰਸ਼ਾਦ ਛਕ ਲਓ ਕਿਹਾ। ਆਪ ਨੇ ਨੇਤਰ ਖੋਲ੍ਹੇ ਅਤੇ ਹੈਰਾਨ ਹੋ ਕੇ ਪੁੱਛਿਆ, ਦੂਰ ਦੂਰ ਤੱਕ ਕੋਈ ਬਸਤੀ ਨਜ਼ਰ ਨਹੀਂ ਪੈਂਦੀ, ਮਾਈ ਜੀ ਤੁਸੀਂ ਕਿੱਥੋਂ ਅਤੇ ਕਿਸ ਤਰ੍ਹਾਂ ਆ ਗਏ ਹੋ? ਉਸਨੇ ਨਿਮਰਤਾ ਨਾਲ ਕਿਹਾ ਕਿ ਸਾਹਮਣੇ ਵਾਲੀ ਪਹਾੜੀ ਦੇ ਓਹਲੇ ਸਾਡਾ ਛੋਟਾ ਜਿਹਾ ਮੋੜਾ ਹੈ ਅਤੇ ਪਾਣੀ ਭਰਨ ਮੈਂ ਹਰ ਰੋਜ਼ ਇੱਥੇ ਹੀ ਆਉਂਦੀ ਸਾਂ ਅਤੇ ਆਪ ਨੂੰ ਵੇਖਦੀ ਰਹੀ ਹਾਂ, ਸੋ ਅੱਜ ਪ੍ਰਸ਼ਾਦ ਲੈ ਆਈ ਹਾਂ, ਕਿਰਪਾ ਕਰਕੇ ਛਕ ਲਓ। ਆਪ ਨੇ ਮੱਕੀ ਦੇ ਦੋ ਪ੍ਰਸ਼ਾਦੇ ਅਤੇ ਸਾਗ ਹੱਥ 'ਤੇ ਲੈ ਲਏ, ਬੜੇ ਪ੍ਰੇਮ ਨਾਲ ਛਕ ਕੇ ਬੁੱਕ ਨਾਲ ਚਸ਼ਮੇ ਦਾ ਪਾਣੀ ਪੀ ਲਿਆ। ਉਹਨਾਂ ਨੂੰ ਨਿਸ਼ਚਾ ਹੋ ਗਿਆ ਕਿ ਦਾਣੇ ਦਾਣੇ ਪਰ ਲਿਖਾ ਹੈ ਖਾਣੇ ਵਾਲੇ ਕਾ ਨਾਮ, ਅਤੇ ਇਸੇ ਬਹਾਨੇ ਆਪਸ ਵਿੱਚ ਜੀਵਾਂ ਦਾ ਦਰਸ਼ਨ ਮੇਲਾ ਵੀ ਹੋ ਜਾਂਦਾ ਹੈ। ਸੋ ਆਪ ਪਹਾੜੋਂ ਥੱਲੇ ਉੱਤਰ ਆਏ ਅਤੇ ਰਾਵਲ ਪਿੰਡੀ ਆ ਗਏ। ਨੇੜੇ ਹੀ ਤਪੋਵਨ ਵਿੱਚ ਇੱਕ ਗੁਫਾ ਵਿੱਚ ਕੁਛ ਦਿਨ ਗੁਪਤ ਰਹੇ, ਪਰ ਫਿਰ ਖਿੱਚ ਸੰਤ ਰਾਮ ਸਿੰਘ ਜੀ ਦੇ ਮੇਲ ਦੀ ਪਈ ਤਾਂ ਆਪ ਦੋਰੇ ਬੰਦੇ ਰਸਤੇ ਥਮਾਲੀ ਆ ਗਏ, ਜਿੱਥੇ ਸੰਤ ਰਾਮ ਸਿੰਘ ਜੀ ਆਪ ਜੀ ਦੀ ਬਹੁਤ ਦੇਰ ਤੋਂ ਤਾਂਘ ਵਿੱਚ ਸਨ।
ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪਰਾਂਦ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਦੋ।